ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਵਿੱਚ 221 ਅੰਗ ਤੇ ਅਸ਼ਟਪਦੀਆਂ ਬਖਸ਼ਿਸ਼ ਕਰ ਰਹੇ ਨੇ। 251 ਸ਼ਬਦ ਪਿੱਛੇ ਆਪਾਂ ਸ਼ਰਵਣ ਕੀਤੇ ਹਨ ਕੁੱਲ। ਹੁਣ ਸਤਿਗੁਰੂ ਮਹਾਰਾਜ ਅਸ਼ਟਪਦੀਆਂ ਦੇ ਰਾਹੀਂ ਕਿਰਪਾ ਕਰ ਰਹੇ ਨੇ ਸਾਡੇ ਤੇ। ਰਾਗ ਗੌੜੀ ਦੇ ਵਿੱਚ ਅਸ਼ਟਪਦੀਆਂ 8-8 ਪੌੜੀਆਂ ਵਾਲੇ ਸ਼ਬਦ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਗੌੜੀ ਗੁਆਰੇ ਦੀ। ਅੱਗੇ ਗੌੜੀ ਦੀ ਜਾਤੀ ਵੀ ਲਿਖੀ ਹੈ। ਇਹ ਗੌੜੀ ਗੁਆਰੇ ਦੀ ਵਿੱਚ ਸ਼ਬਦ ਗਾਇਨ ਕਰਨਾ। ਫਿਰ ਅੱਗੇ ਗੁਰੂ ਸਾਹਿਬ ਨੇ 16 ਅੱਖਰਾਂ ਦਾ ਮੰਤਰ ਉਚਾਰਨ ਕੀਤਾ ਹੈ, ਇੱਕ ਓਅੰਕਾਰ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਨਾਮ, ਜਿਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਕਰਤਾ ਹੈ ਜੋ ਸਾਰਿਆਂ ਦਾ, ਪੁਰਖ ਪੂਰਨ ਹੈ, ਉਹਦੀ ਪ੍ਰਾਪਤੀ ਗੁਰਪ੍ਰਸਾਦ ਹੁੰਦੀ, ਗੁਰੂ ਦੀ ਪ੍ਰਸਾਦ ਕਿਰਪਾ ਨਾਲ। ਇੱਕ ਓਅੰਕਾਰ, ਸਤਿਨਾਮ, ਕਰਤਾ ਪੁਰਖ, ਗੁਰਪ੍ਰਸਾਦ। ਸੋ ਇੱਕ ਯੋਗੀ ਸਿੱਧ ਆ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੰਡਲੀ ਬੈਠੀ ਹੈ ਔਰ ਮਹਾਰਾਜ ਨੂੰ ਕਹਿਣ ਲੱਗੇ ਕਿ ਜਿਹੜਾ ਯੋਗ ਭੇਖ ਹੈ ਇਹਨੂੰ ਧਾਰਨਾ ਕਰੋ। ਆਪ ਜੀ ਨੂੰ ਰਿੱਧੀਆਂ ਸਿੱਧੀਆਂ ਆ ਕੇ ਪ੍ਰਾਪਤ ਹੋਣਗੀਆਂ। ਇਸ ਗੱਲ ਦੇ ਨਾਲ ਬੰਦੇ ਦੀ ਦੁਨੀਆਂ ਅੰਦਰ ਬਹੁਤ ਜ਼ਿਆਦਾ ਇੱਜ਼ਤ ਬਣਦੀ। ਸਤਿਗੁਰੂ ਮਹਾਰਾਜ ਫਰਮਾਉਣ ਲੱਗੇ, ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਨਿਰਮਲ ਪਰਮਾਤਮਾ ਦੇ ਨਾਮ ਦਾ ਜੋ ਵਿਚਾਰ ਕਰਦੇ ਹਾਂ ਇਹੋ ਹੀ ਸਾਡੀਆਂ ਨਿਧੀਆਂ ਅਤੇ ਸਿੱਧੀਆਂ ਹਨ। ਪੂਰਨ ਪੂਰ ਰਹਿਆ ਬੇਖ ਮਾਰ, ਜਿਸ ਵੇਲੇ ਨਾਮ ਜਪ ਕੇ ਬੇਖ ਵਿਸ਼ਿਆਂ ਨੂੰ ਮਾਰਿਆ ਤਾਂ ਪੂਰਨ ਪਰਮਾਤਮਾ ਨੂੰ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਮਨ ਦੇ ਅੰਦਰ ਨਿਸ਼ਚੇ ਕਰ ਲਿਆ। ਵਿਕਾਰ ਹੀ ਸਾਡੇ ਮਨ ਦੇ ਅੰਦਰ ਰੁਕਾਵਟ ਹਨ। ਨਿਰਮਲ ਨਾਮ ਦੀ ਵਿਚਾਰ ਕਰਕੇ ਅਸੀਂ ਵਿਕਾਰਾਂ ਤੋਂ ਰਹਿਤ ਹੋ ਗਏ। ਤ੍ਰਿਕੁਟੀ ਛੂਟੀ ਬਿਮਲ ਮਝਾਰ, ਗੁਰ ਕੀ ਮਤ ਜੀ ਆਈ ਕਾਰ। ਜਿਸ ਵੇਲੇ ਮਝਾਰ ਹੁੰਦਾ ਹਿਰਦਾ, ਬਿਮਲ ਹੁੰਦਾ ਨਿਰਮਲ ਹੋਇਆ, ਮਲ ਮੈਲ ਨੂੰ ਕਹਿੰਦੇ ਨੇ, ਬੇਮਲ ਹੁੰਦਾ ਮੈਲ ਤੋਂ ਰਹਿਤ ਹੋਣਾ। ਜਿਸ ਵੇਲੇ ਹਿਰਦਾ ਨਿਰਮਲ ਹੋਇਆ ਤਾਂ ਧਿਆਤਾ, ਧਿਆਨ, ਧੇ, ਪਰਮਾਤਾ, ਪਰਮਾਨ, ਪਰਮੇ ਰੂਪ ਜਿਹੜੀ ਸੀ ਤ੍ਰਿਕੁਟੀ ਛੁੱਟ ਗਈ। ਮੈਂ ਧਿਆਉਂਦਾ ਹਾਂ, ਇੱਕ ਪਰਮੇਸ਼ਰ ਹੈ, ਮੈਂ ਉਹਨੂੰ ਧਿਆਉਣ ਵਾਲਾ, ਇਹ ਸਭ ਗੱਲਾਂ ਖਤਮ ਹੋ ਗਈਆਂ ਅਤੇ ਗੁਰਾਂ ਦੀ ਜਿਹੜੀ ਸਿੱਖਿਆ ਜੀਵ ਦੇ ਕੰਮ ਆ ਗਈ। ਕਾਰ ਹੁੰਦੀ ਔਸ਼ਧੀ ਰੂਪ ਹੋ ਕੇ ਜੀਵ ਦੇ ਕੰਮ ਆਈਆਂ। ਦੂਸਰਾ ਭਾਵ ਇਹ ਵੀ ਹੈ ਕਿ ਗੁਰ ਕੀ ਮਤ ਜੀ ਆਈ ਕਾਰ। ਜਿਸ ਵੇਲੇ ਗੁਰਾਂ ਦੀ ਸਿੱਖਿਆ ਜੀ ਦੇ ਕੰਮ ਆਈ, ਨਿਰਮਲ ਨਾਮ ਵਿਚਾਰ ਅਤੇ ਨਿਰਮਲ ਪਰਮਾਤਮਾ ਦੇ ਨਾਮ ਨੂੰ ਵਿਚਾਰਿਆ, ਬੇਖ ਮਾਰ ਅਤੇ ਵਿਸ਼ਿਆਂ ਨੂੰ ਮਾਰ ਨਾ ਕੀਤਾ, ਬਿਮਲ ਮਝਾਰ ਤਾਂ ਹਿਰਦਾ ਸ਼ੁੱਧ ਹੋ ਗਿਆ। ਹਿਰਦੇ ਦੇ ਸ਼ੁੱਧ ਹੋਣ ਕਰਕੇ ਤ੍ਰਿਕੁਟੀ ਛੂਟੀ, ਇਹ ਜਿਹੜੀ ਧਿਆਤਾ, ਮੈਂ ਧਿਆਉਣ ਵਾਲਾ ਜਿਹਦਾ ਮੈਂ ਧਿਆਨ ਕਰਦਾ, ਧੇ ਰੂਪ ਜੋ ਹੈ, ਇਹ ਤ੍ਰਿਕੁਟੀ ਸੀਗੀ। ਇਹ ਤ੍ਰਿਕੁਟੀ ਦੇ ਛੁੱਟਣ ਕਰਕੇ ਪੂਰਨ ਪੂਰ ਰਹਿਆ, ਪੂਰਨ ਪਰਮੇਸ਼ਰ ਸਾਰੇ ਵਿਆਪਕ ਨਜ਼ਰ ਆ ਗਿਆ। ਤਾਂ ਫਿਰ ਨਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ। 221 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਨ ਬਿਦ ਰਾਮ ਰਮਤ ਮਨ ਮਾਨਿਆ। ਸੋ ਇਸ ਤਰੀਕੇ ਨਾਲ ਨਾਮ ਜੋ ਪਰਮਾਤਮਾ ਦਾ ਸੀਗਾ ਉਹਨੂੰ ਰਮਤ ਹੁੰਦਾ ਉਚਾਰਨ ਕਰਨ ਦੇ ਨਾਲ ਮੇਰਾ ਜਿਹੜਾ ਮਨ ਸੀ ਉਹ ਪਰਮਾਤਮਾ ਦੇ ਵਿੱਚ ਮੰਨ ਗਿਆ। ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਰਹਾਓ, ਜਾਂ ਗੁਰੂ ਉਪਦੇਸ਼ ਨੂੰ ਪਛਾਣਿਆ ਤਾਂ ਗੁਰਾਂ ਨੇ ਬੁੱਧੀ ਰੂਪ ਨੇਤਰਾਂ ਵਿੱਚ ਗਿਆਨ ਰੂਪ ਸੁਰਮਾ ਪਾਤਾ। ਜਦੋਂ ਮਨ ਮੰਨਿਆ, ਗੁਰ ਸ਼ਬਦ ਨੂੰ ਪਛਾਣਿਆ, ਗਿਆਨ ਅੰਜਨ ਇਨ ਮਿਦ ਰਾਮ ਰਮਤ। ਸੋ ਇਸ ਤਰ੍ਹਾਂ ਇਸ ਤਰੀਕੇ ਨਾਲ ਰਾਮ ਨੂੰ ਉਚਾਰਨ ਕੀਤਾ। ਜਿਸ ਵੇਲੇ ਜਗਿਆਸੂ ਦਾ ਮਨ ਗੁਰਾਂ ਤੇ ਮੰਨ ਗਿਆ ਤਾਂ ਗੁਰ ਉਪਦੇਸ਼ ਨੂੰ ਪਛਾਣਿਆ ਤੇ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਰੂਪ ਸੁਰਮਾ ਪਾਇਆ। ਇਸ ਤਰੀਕੇ ਨਾਲ ਰਾਮ ਨੂੰ ਸਾਰੇ ਕਿਤੇ ਰਮਿਆ ਹੋਇਆ ਨਿਸ਼ਚੇ ਕਰ ਲਿਆ ਮਨ ਦੇ ਅੰਦਰ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ। ਜਿਸ ਵੇਲੇ ਸਹਿਜ ਤੋਂ ਭਾਵ ਗਿਆਨ ਨਾਲ ਮਿਲਾਪ ਹੋਇਆ, ਸਹਿਜ ਮਿਲਾਇਆ, ਤਾਂ ਏਕਤਾ ਦਾ ਸੁੱਖ ਮਾਨਿਆ ਭੋਗਿਆ, ਕਿਉਂਕਿ ਗੁਰਾਂ ਦੀ ਨਿਰਮਲ ਉਪਦੇਸ਼ ਬਾਣੀ ਦੁਆਰਾ ਭਰਮ ਨੂੰ ਪਹਿਲਾਂ ਦੂਰ ਕੀਤਾ ਮਨ ਦੇ ਅੰਦਰੋਂ। ਲਾਲ ਭਏ ਸੂਹਾ ਰੰਗ ਮਾਇਆ, ਨਦਰ ਭਈ ਬੇਖ ਠਾਕ ਰਹਾਇਆ। ਜਦੋਂ ਆਤਮਕ ਰੰਗ ਨਾਲ ਲਾਲ ਰੰਗ ਵਾਲੇ ਹੋਏ ਤਾਂ ਮਾਇਆ ਜਿਹੜੀ ਸੀ ਮਾਇਆਵਕੀ ਰੰਗਾਂ ਨੂੰ, ਸੂਹਾ ਹੁੰਦਾ ਕੁਸੁੰਬੇ ਰੰਗ ਜਿਹੜੇ ਡੱਬ ਖੜਬੇ ਜਿਹੇ ਹੋ ਜਾਂਦੇ ਨੇ, ਕੁਸੁੰਬੇ ਰੰਗ ਵਾਂਗੂ ਅਨਿਸਥਰ ਰੂਪ ਨਿਸ਼ਚੇ ਕੀਤਾ ਬਈ ਇਹਦੀ ਕੋਈ ਸਥਿਰਤਾ ਨਹੀਂ ਹੈਗੀ ਕੁਸੁੰਬੇ ਰੰਗ ਦੀ। ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਵਿਸ਼ਿਆਂ ਨੂੰ ਫਿਰ ਠਾਕ ਰਹਾਇਆ ਹੁੰਦਾ, ਠਾਕਣਾ ਰੋਕਣਾ, ਫਿਰ ਵਿਸ਼ਿਆਂ ਨੂੰ ਰੋਕ ਲਿਆ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉਂ ਲੱਗ ਗਿਆ। ਜੀਵਤ ਭਾਅ ਤੋਂ ਮਰ ਕੇ ਫਿਰ ਗਿਆਨ ਜਾਗਰਤ ਅਵਸਥਾ ਵਿੱਚ ਜਦੋਂ ਜਾਗੇ ਤਾਂ ਸੰਸਾਰ ਵੱਲੋਂ ਵਿਰਤੀ ਉਲਟੀ ਪਈ, ਉਲਟੀ ਹੋ ਗਈ ਤੇ ਗੁਰਾਂ ਦੇ ਉਪਦੇਸ਼ ਨੂੰ ਉਚਾਰਿਆ ਤਾਂ ਮਨ ਹਰੀ ਨਾਲ ਜੁੜ ਗਿਆ। ਫਿਰ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ, ਭਾਏ ਬਸੇ ਜਮ ਕਾ ਭਾਉ ਭਾਗਿਆ। ਆਤਮ ਰਸ ਨੂੰ ਸੰਗ੍ਰਹਿ ਇਕੱਠਾ ਕੀਤਾ ਤਾਂ ਬਿਖ ਵਿਸ਼ਿਆਂ ਨੂੰ ਪਰ ਹਰ ਤਿਆਗਿਆ, ਤਿਆਗ ਛੱਡਿਆ ਫਿਰ ਵਿਸ਼ੇਸ਼ ਕਰਕੇ ਵਿਸ਼ਿਆਂ ਨੂੰ। ਭਾਏ ਪ੍ਰੇਮ ਵਿੱਚ ਵਸੇ ਤਾਂ ਫਿਰ ਜਮਾਂ ਦਾ ਦਰਦ ਦੂਰ ਹੋ ਗਿਆ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜੀਵਤ ਮਰ ਜਾਗਿਆ, ਜੀਵਤ ਭਾਅ ਤੋਂ ਮਰ ਕੇ ਗਿਆਨ ਜਾਗਰ ਤੇ ਜਦੋਂ ਜਾਗੇ ਤਾਂ ਸੰਸਾਰ ਵੱਲੋਂ ਬਿਰਤੀ ਉਲਟ ਹੋ ਗਈ, ਕਿਉਂਕਿ ਹੁਣ ਸੰਸਾਰ ਦੀ ਸਮਝ ਲੱਗ ਗਈ ਵੀ ਇਹ ਮਿਥਿਆ ਸੰਸਾਰ ਹੈ, ਐਵੇਂ ਵਿਕਾਰਾਂ ਦਾ ਹੀ ਭਰਿਆ ਹੋਇਆ, ਫਜ਼ੂਲ ਦੀਆਂ ਗੱਲਾਂ ਨੇ ਸਾਰੀਆਂ, ਇੱਥੇ ਕੋਈ ਕੰਮ ਦੀ ਗੱਲ ਤਾਂ ਨਜ਼ਰ ਨਾ ਆਈ। ਇਸ ਕਰਕੇ ਬਿਰਤੀ ਉਲਟ ਕੇ ਪਰਮਾਤਮਾ ਵੱਲ ਜੁੜ ਗਈ ਅਤੇ ਆਤਮ ਰਸ ਦੇ ਇਕੱਠੇ ਕਰਨ ਦਾ ਨਾਲ ਜਦੋਂ ਮਨ ਦੇ ਹਿਰਦੇ ਵਿੱਚ ਮਨ ਦੇ ਅੰਦਰ ਸ਼ੁੱਧਤਾ ਆ ਗਈ ਤਾਂ ਹੁਣ ਕੋਈ ਡਰ ਹੀ ਨਹੀਂ ਰਿਹਾ ਮਨ ਦੇ ਅੰਦਰ, ਜਮਾਂ ਦਾ ਡਰ ਖਤਮ ਹੀ ਹੋ ਗਿਆ। ਸਾਧ ਰਹੇ ਬਾਦੰ ਅਹੰਕਾਰਾ, ਚਿੱਤ ਹਰ ਸਿਉਂ ਰਾਤਾ ਹੁਕਮ ਅਪਾਰਾ। ਸਾਧ ਹੁੰਦਾ ਵਿਸ਼ੇ ਸਵਾਦ, ਬਾਦੰ ਹੁੰਦਾ ਝਗੜੇ ਤੇ ਹੰਕਾਰ। ਸੋ ਬਾਦੰ ਹੁੰਦਾ ਬੇਅਰਥੀ ਹੰਕਾਰ, ਆਵੇਕ ਜਿੰਨੇ ਵੀ ਆਪਾਂ ਕਰਦੇ ਹਾਂ ਸਾਰੇ ਸਾਧ ਰਹੇ ਰਹਿ ਗਏ, ਸਾਰੇ ਭਾਵ ਰਹਿ ਚੁੱਕੇ, ਖਤਮ ਹੀ ਹੋ ਗਏ। ਅਪਾਰਾ ਹੁੰਦਾ ਪਾਰਾਵਾਰ ਤੋਂ ਰਹਿ, ਜੋ ਪਰਮੇਸ਼ਰ ਹੈ ਉਸ ਅਪਾਰ ਦੇ ਹੁਕਮ ਕਰਕੇ ਚਿੱਤ ਹਰੀ ਪਰਮਾਤਮਾ ਨਾਲ ਤਦਾਕਾਰ ਹੋਇਆ, ਜੁੜ ਗਿਆ। ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਪਈ ਸੁਖ ਆਤਮ ਤਾਰਾ। ਪਤ ਕੇ ਆਚਾਰਾ, ਮਾਨ ਪ੍ਰਤਿਸ਼ਠਾ ਵਾਸਤੇ ਜੋ ਕਰਤੱਵ ਕਰਦੇ ਸੀ ਉਹ ਸਾਰੇ ਹੀ ਖਤਮ ਹੋ ਗਏ, ਜਾਂਦੇ ਰਹੇ। ਝੂਠੀਆਂ ਵਡਿਆਈਆਂ ਲਈ ਜੋ ਕਰਦੇ ਸੀ ਉਹ ਵੀ ਮਨ ਦੀ ਇੱਛਾ ਖਤਮ ਹੋ ਗਈ। ਜਿਸ ਵੇਲੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਆਤਮ ਹੁੰਦਾ ਆਪਣੇ ਆਪ ਦਾ ਸੁਖ ਧਾਰਨਾ ਕੀਤਾ। ਦ੍ਰਿਸ਼ਟ ਪਈ ਚਿੱਤ ਹਰ ਸਿਉਂ ਰਾਤਾ ਹੁਕਮ ਅਪਾਰਾ। ਇਸ ਤਰ੍ਹਾਂ ਉਹਦੀ ਜਿਹੜੀ ਸੀ ਸਾਧ ਰਹੇ ਬਾਦੰ ਅਹੰਕਾਰਾ, ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਹਰੀ ਨਾਲ ਚਿੱਤ ਤਦਾਕਾਰ ਹੋਇਆ ਤੇ ਅਪਾਰ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਤਾਂ ਵਿਸ਼ੇ ਸਵਾਦ, ਬਾਦੰ ਝਗੜੇ ਤੇ ਹੰਕਾਰ ਸਾਰੇ ਖਤਮ ਹੀ ਹੋ ਗਏ ਨੇ। ਤੁਝ ਬਿਨ ਕੋਇ ਨਾ ਦੇਖੋ ਮੀਤ, ਕਿਸ ਸੇਵਾਓ ਕਿਸ ਦੇਵਾਓ ਚੀਤ। ਇਹ ਅਸਲੀ ਮਿੱਤਰ ਗੁਰੂ, ਇਹ ਸਤਿਗੁਰੂ, ਇਹ ਪਰਮਾਤਮਾ, ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਦੇਖਦਾ ਹੀ ਨਹੀਂ, ਕਿਉਂ ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਾ ਸੇਵਦਾ ਹੀ ਹਾਂ ਅਤੇ ਨਾ ਹੀ ਕਿਸੇ ਨੂੰ ਆਪਣਾ ਚਿੱਤ ਦਿੰਦਾ। ਕਿਸ ਪੁੱਛਾਂ ਕਿਸ ਲਾਗਾਂ ਪਾਏ, ਕਿਸ ਉਪਦੇਸ਼ ਰਹਾਂ ਲਿਵ ਲਾਏ। ਕਿਸ ਦੇ ਪਾਸੋਂ ਪੁੱਛਣਾ ਕਰਾਂ ਅਤੇ ਕਿਹਦੀ ਚਰਨੀ ਲੱਗਣਾ ਕਰਾਂ ਜਾ ਕੇ, ਅਤੇ ਕਿਸ ਦੇ ਉਪਦੇਸ਼ ਵਿੱਚ ਲਿਵ ਲਗਾ ਕੇ ਰਹਿਣਾ ਕਰਾਂ। ਗੁਰ ਸੇਵੀ ਗੁਰ ਲਾਗੋਂ ਪਾਏ, ਭਗਤ ਕਰੀ ਰਾਚੋਂ ਹਰ ਨਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੋਗੀ ਜੋ ਤੂੰ ਕਹਿੰਦਾ ਹੈ ਉਹਦੀ ਬਜਾਏ ਇੱਕ ਚੀਜ਼ ਕਰੋ ਕਿ ਗੁਰਾਂ ਨੂੰ ਸੇਵਣਾ ਕਰ, ਗੁਰਾਂ ਨੂੰ ਆਪਣਾ ਚਿੱਤ ਦੇਣਾ ਕਰ, ਗੁਰਾਂ ਤੋਂ ਹੀ ਪੁੱਛਣਾ ਕਰ ਅਤੇ ਗੁਰੂ ਦੀ ਚਰਨੀ ਲੱਗਣਾ ਕਰ। ਭਗਤੀ ਕਰਨ ਵਾਲੇ ਜੋ ਗੁਰੂ ਨੇ ਉਹਨਾਂ ਤੋਂ ਉਪਦੇਸ਼ ਲੈ ਕੇ ਹਰੀ ਨਾਮ ਵਿੱਚ ਰਚਣਾ ਮਿਚਣਾ ਚਾਹੀਦਾ। ਜੋ ਗੁਰੂ ਮਾਇਆ ਅਰਥੀ ਹੈ, ਸਿਰਫ ਮਾਇਆ ਤੱਕ ਹੀ ਸੀਮਿਤ ਹੈ, ਜੋ ਵਡਿਆਈ ਤੱਕ ਸੀਮਿਤ ਹੈ, ਉਹਨਾਂ ਗੁਰੂਆਂ ਕੋਲ ਨਾ ਜਾ। ਪੂਰਨ ਗੁਰੂ ਦੀ ਸੰਗਤ ਕਰਿਆ ਕਰ। ਸਿੱਖਿਆ ਦੀਖਿਆ ਭੋਜਨ ਭਾਉ ਹੁਕਮ ਸੰਜੋਗੀ ਨਿਜ ਕਰ ਜਾਓ। ਭਾਉ ਹੁੰਦਾ ਪ੍ਰੇਮ ਪੂਰਵਕ, ਦੀਖਿਆ ਹੁੰਦੀ ਗੁਰਸਿੱਖਿਆ ਦਾ ਜੋ ਸਿੱਖਣਾ, ਇਹ ਹੀ ਭੋਜਨ ਸਕਣਾ ਕਰ। ਦੀਖਿਆ ਹੁੰਦੀ ਗੁਰ ਉਪਦੇਸ਼ ਦੇ ਸਿੱਖਿਆ ਸਿੱਖਣ ਕਰਕੇ, ਭਾਉ ਹੁੰਦਾ ਗਿਆਨ ਰੂਪੀ ਭੋਜਨ ਪ੍ਰਾਪਤ ਹੁੰਦਾ। ਇਸ ਲਈ ਸਤਸੰਗਤ ਰੂਪੀ ਨਿਜ ਘਰ ਵਿੱਚ ਜਾ ਕੇ ਤੂੰ ਹੁਕਮ ਮੰਨਣ ਦਾ ਸੰਜੋਗੀ ਬਣ ਜਾ। ਗੁਰਾਂ ਦੇ ਹੁਕਮ ਮੰਨਣ ਦਾ ਸੰਜੋਗੀ ਹੋ ਕੇ ਤੂੰ ਆਪਣੇ ਸਰੂਪ ਰੂਪੀ ਘਰ 'ਚ ਜਾਣਾ ਕਰ। ਗਰਭ ਗਤੰ ਸੁਖ ਆਤਮ ਧਿਆਨਾ, ਜੋਤ ਪਈ ਜੋਤੀ ਮਾਹੇ ਸਮਾਨਾ। ਵਾਹਿਗੁਰੂ ਦੇ ਧਿਆਨ ਕਰਕੇ ਜਦ ਆਤਮ ਸੁਖ ਪ੍ਰਾਪਤ ਹੋਵੇ ਤਾਂ ਗਰਭ ਗਤੰ, ਗਤੰ ਹੁੰਦਾ ਨਾਸ ਹੋਣਾ, ਫਿਰ ਗਰਭ ਹੁੰਦਾ ਹੰਕਾਰ, ਹੰਕਾਰ ਨਾਸ ਹੋ ਜਾਂਦਾ। ਗੁਰਚਰਨਾਂ ਦਾ ਧਿਆਨ ਕਰਨ ਨਾਲ ਹੰਕਾਰ ਦੂਰ ਹੋਵੇ ਤਾਂ ਆਤਮਕ ਸੁਖ ਬੰਦੇ ਨੂੰ ਪ੍ਰਾਪਤ ਹੋ ਜਾਂਦਾ। ਜੋਤ ਪਈ, ਆਤਮ ਗਿਆਨ ਦੇ ਹੋਣ ਕਰਕੇ ਜੋਤੀ ਪਰਮੇਸ਼ਰ ਵਿੱਚ ਸਮਾਨਾ ਅਭੇਦ ਹੋ ਗਏ ਨੇ, ਕਿਉਂਕਿ ਅੰਦਰ ਪ੍ਰਕਾਸ਼ ਹੋਣ ਨਾਲ ਆਤਮਾ ਅਤੇ ਪਰਮਾਤਮਾ ਇੱਕੋ ਹੀ ਹੋ ਗਏ ਨੇ। ਉਹ ਜਿਹੜੀਆਂ ਵਿਚਕਾਰ ਚੀਜ਼ਾਂ ਸੀ, ਉਹ ਇਹ ਜੋ ਬੀਜ ਹਮ ਤੁਮ ਕਛ ਹੋਤੇ ਤਿਨਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਉਹ ਇਹ ਜੋ ਬੀਜ ਹਮ ਤੁਮ ਕਛ ਹੋਤੇ, ਉਹ ਜਿਹੜੀ ਵਿਚਕਾਰ ਸੀ ਸਾਡੇ, ਹਮ ਤੁਮ ਯੇ ਵੋ, ਸਾਰਾ ਕੁਛ ਹੀ ਖਤਮ ਹੋ ਗਿਆ। ਜਦੋਂ ਮੇਰੀ ਜੋਤ ਪਰਮਾਤਮਾ ਨਾਲ ਹੀ ਮਿਲ ਗਈ ਹੈ ਤਾਂ ਵਿਚਕਾਰਲੀਆਂ ਚੀਜ਼ਾਂ ਆਪਣੇ ਆਪ ਹੀ ਪਾਸੇ ਹੋ ਗਈਆਂ। ਲਿਖਤ ਮਿਟੈ ਨਹੀਂ ਸ਼ਬਦ ਨੀ ਸਾਨਾ, ਕਰਤਾ ਕਰਨਾ ਕਰਤਾ ਜਾਨਾ। ਜੋ ਕਰਮਾਂ ਦੀ ਲਿਖਤ ਮੱਥੇ 'ਤੇ ਲਿਖੀ ਗਈ ਹੈ ਉਹ ਭੋਗੇ ਤੋਂ ਬਿਨਾਂ ਮਿਟਦੀ ਨਹੀਂ। ਸੋ ਇਸ ਗੱਲ ਨੂੰ ਗੁਰਾਂ ਦਾ ਸ਼ਬਦ ਪ੍ਰਗਟ ਦੱਸਦਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਇਸ ਗੱਲ ਨੂੰ ਸ਼ਬਦ ਸੰਸਾਰ ਦੇ ਅੰਦਰ ਵਾਕ ਜਿਹੜਾ ਗੁਰਾਂ ਦਾ ਪ੍ਰਗਟ ਕਰਕੇ ਦੱਸਦਾ ਕਿ ਜਿਹੜੀ ਲਿਖਤ ਲਿਖੀ ਹੋਈ ਮਸਤਕ ਦੇ ਉੱਤੇ ਸਾਰੇ ਕਿਤੇ ਹੀ ਹਰੇਕ ਨੂੰ ਹੀ ਭੋਗਣੀ ਪਈ ਹੈ, ਭਾਵੇਂ ਉਹ ਪਿਛਲੇ ਸਮੇਂ ਵਿੱਚ ਕੋਈ ਹੋਇਆ ਜਾਂ ਹੁਣ ਹੋਇਆ। ਨਹਿ ਪੰਡਿਤ ਨਹਿ ਚਤੁਰ ਸਿਆਨਾ, ਨਹਿ ਭੁੱਲੋ ਨਹਿ ਭਰਮ ਭੁਲਾਨਾ। ਮਹਾਰਾਜ ਕਹਿੰਦੇ ਭਾਈ, ਆਪਣੇ ਆਪ ਨਾ ਤਾਂ ਕੋਈ ਪੰਡਿਤ ਹੈ, ਨਾ ਕੋਈ ਵਾਕਾਂ ਦਾ ਚਤੁਰ ਹੈ, ਨਾ ਕੋਈ ਬੁੱਧੀ ਦਾ ਸਿਆਣਾ ਹੈ, ਨਾ ਕੋਈ ਭੁੱਲਿਆ ਹੋਇਆ, ਨਾ ਕੋਈ ਭੁਲਾਉਣੇ ਵਾਲਾ ਭਰਮ ਹੈ, ਨਾ ਕੋਈ ਹੋਰਨਾਂ ਨੂੰ ਭਰਮ ਵਿੱਚ ਭੁਲਾਉਂਦਾ। ਇਹ ਸਾਰਾ ਕੁਛ ਤਾਂ ਉਹਦੇ ਹੁਕਮ ਅੰਦਰ ਹੀ ਹੁੰਦਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਕਥਾ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਮੈਂ ਵਿਅਰਥ ਕਥਨੀਆਂ ਨੂੰ ਨਹੀਂ ਕਥਨ ਕਰਦਾ, ਇੱਕ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਬਸ, ਇਹ ਗੁਰੂ ਸਾਹਿਬ ਕਹਿੰਦੇ ਨੇ। ਸਤਿਗੁਰੂ ਕਥਨ ਕਰਦੇ ਨੇ, ਇਸ ਤਰ੍ਹਾਂ ਮੈਂ ਸਹਿਜੇ ਹੀ ਗੁਰਮਤਿ ਵਿੱਚ ਸਮਾ ਗਿਆ। ਫਿਰ ਵਿਚਾਰ ਕਰ ਲਈ ਕਿ ਸਤਿਗੁਰੂ ਕੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਜਿਹੜੀਆਂ ਬੇਅਰਥ ਜਿਹੀਆਂ ਗੱਲਾਂ ਨੇ ਕਥਨੀਆਂ ਕਰਨੀਆਂ, ਇਹ ਨਹੀਂ ਮੈਂ ਕਰਦਾ। ਮੈਂ ਤਾਂ ਸਿਰਫ ਇੱਕ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ ਵੀ ਉਹਦਾ ਹੁਕਮ ਕੀ ਹੈ ਸਾਨੂੰ। ਅਤੇ ਸਤਿਗੁਰੂ ਕਥਨ ਕਰਦੇ ਨੇ, ਇਸ ਤਰ੍ਹਾਂ ਮੈਂ ਸਹਿਜੇ ਹੀ ਗੁਰਮਤਿ ਵਿੱਚ ਸਮਾ ਗਿਆ ਹਾਂ। ਸਤਿਗੁਰੂ ਕਹਿੰਦੇ ਤੁਸੀਂ ਵੀ ਗੁਰਮਤਿ ਵਿੱਚ ਸਮਾ ਜਾਓ, ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ। ਮਹਾਰਾਜ ਕਹਿਣ ਲੱਗੇ, ਜੋਗੀ ਗੁਰਸਿੱਖਿਆ ਦੁਆਰਾ ਮੈਂ ਸਹਿਜ ਪਦ ਵਿੱਚ ਸਮਾ ਗਿਆ, ਤੂੰ ਵੀ ਗੁਰੂ ਦੀ ਸਿੱਖਿਆ ਮੰਨਿਆ ਕਰ। ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਗੌੜੀ ਰਾਗ ਵਿੱਚ ਗੁਆਰੇਰੀ ਜਾਤੀ ਹੈ, ਪਹਿਲੇ ਪਾਤਸ਼ਾਹ ਦੀ ਅਸ਼ਟਪਦੀ ਹੈ। ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸੱਚ ਸ਼ਬਦ ਨੀ ਸਨ। ਮਨ ਰੂਪੀ ਕੁੰਚਰ ਹੁੰਦਾ ਹਾਥੀ, ਸਰੀਰ ਰੂਪੀ ਉਦਿਆਨ ਉਜਾੜ ਜੰਗਲ ਵਿੱਚ ਫਿਰਦਾ। ਨਿਸਾਨਾ ਹੁੰਦਾ ਪ੍ਰਗਟ ਹੀ ਸੱਚ ਦੀ ਪ੍ਰਾਪਤੀ ਕਰਨ ਵਾਲੇ। ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਅੰਕ ਸੁੰਦਰ ਕੁੰਡੇ ਨੂੰ ਮਾਰੇ ਤਾਂ ਇਹ ਮਨ ਰੂਪੀ ਹਾਥੀ ਆਪਣੇ ਵੱਸ ਵਿੱਚ ਹੋ ਜਾਂਦਾ। ਸੋ ਇਹਦਾ ਅਲੰਕਾਰ ਇਸ ਤਰ੍ਹਾਂ ਹੈ, ਮਨ ਰੂਪੀ ਹਾਥੀ ਕਾਇਆ ਰੂਪੀ ਜੰਗਲ ਵਿੱਚ ਦੇਹ ਅਧਿਆਸ ਰੂਪੀ ਖੁਰਾਕ ਨੂੰ ਖਾ ਕੇ ਰਿਸ਼ਟ ਪੁਸ਼ਟ ਹੋਇਆ ਫਿਰਦਾ। ਉਸੇ ਮਸਤੀ ਵਿੱਚ ਸ਼ੁਭ ਗੁਣਾਂ ਰੂਪੀ ਬਗੀਚੀ ਨੂੰ ਤੋੜਦਾ ਹੈ ਅਤੇ ਕੋਮਲ ਚਿੱਤ ਰੂਪੀ ਕੇਲਿਆਂ ਨੂੰ ਮਰੋੜਦਾ ਹੈ ਅਤੇ ਦੈਵੀ ਸੰਪਦਾ ਰੂਪ ਬ੍ਰਿਖਿਆਂ ਨੂੰ ਭੰਨਦਾ। ਪਰ ਜੇ ਗੁਰੂ ਸਾਹਿਬ ਜੀ ਪਾਸ ਮੁਕਤੀ ਰੂਪੀ ਹਸਤਨੀ ਨੂੰ ਵੇਖ ਕੇ ਪ੍ਰੇਮ ਰੂਪੀ ਟੋਏ ਵਿੱਚ ਡਿੱਗ ਪਵੇ ਤੇ ਗੁਰ ਉਪਦੇਸ਼ ਰੂਪ ਕੁੰਡੇ ਨੂੰ ਸਹਾਰੇ ਤਾਂ ਫਿਰ ਇਹ ਰਾਜ ਦੁਆਰਾ ਸੋਭ ਸੋ ਮਨ ਹੈ। ਫਿਰ ਰਾਜਿਆਂ ਦਾ ਰਾਜਾ ਜੋ ਪਰਮੇਸ਼ਰ ਹੈ ਉਹਦੇ ਸਤਸੰਗ ਦੁਆਰੇ ਦੇ ਉੱਤੇ ਜਾ ਕੇ ਸੋਭਾ ਨੂੰ ਮਨ ਹੈ ਤੋਂ ਭਾਵ ਮਾਣਦਾ, ਸੋਭਾ ਨੂੰ ਪਾਉਂਦਾ ਤੇ ਕਥਾ ਕੀਰਤਨ ਰੂਪੀ ਨਿਹਾਰੀ ਨੂੰ ਖਾਂਦਾ ਅਤੇ ਕਰੁਣਾ ਮੈਤਰੀ ਮੁਦਤਾ ਰੂਪੀ ਅੰਬਾਰੀ ਤੇ ਗਿਆਨ ਰੂਪੀ ਸੁਨਹਿਰੀ ਝੁੱਲ ਨੂੰ ਆਪਣੇ ਉੱਤੇ ਪਾਉਂਦਾ। ਵਾਹਿਗੁਰੂ ਦੀ ਸਾਖਿਆਤਕਾਰ ਰੂਪ ਅਸਵਾਰੀ ਹੈ, ਇਸ ਕਰਕੇ ਕਾਲ ਰੂਪੀ ਸ਼ੇਰ ਦਾ ਡਰ ਨਹੀਂ ਰਹਿੰਦਾ। ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ। ਸੰਸਾਰਕ ਚਤੁਰਾਈਆਂ ਕਰਕੇ ਉਹ ਪਰਮੇਸ਼ਰ ਜਾਣਿਆ ਨਹੀਂ ਜਾਂਦਾ। ਗੁਰ ਉਪਦੇਸ਼ ਰੂਪੀ ਕੁੰਡਾ ਮਾਰੇ ਤੋਂ ਬਿਨਾਂ, ਮਨ ਦੇ ਮਾਰੇ ਤੋਂ ਬਿਨਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਕਿਵੇਂ ਪਾਵੇਂਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਰਮ ਹੈ ਅੰਮ੍ਰਿਤ ਤਸਕਰ ਲਈ ਨੰਨਾ ਕਾਰ ਨਾ ਕੋਈ ਕਰੇ। ਅੰਮ੍ਰਿਤ ਰੂਪ ਪਰਮਾਤਮਾ ਜਾਂ ਵੀ ਸ਼ੁਭ ਗੁਣ ਅੰਤਕਰਨ ਰੂਪ ਘਰ ਵਿੱਚ ਹਨ, ਉਹਨਾਂ ਨੂੰ ਕਾਮ ਕ੍ਰੋਧ ਆਦਿਕ ਚੋਰ ਲੈ ਕੇ ਜਾ ਰਹੇ ਨੇ ਬਾਹਰ ਨੂੰ। ਕਰਮ ਹੈ ਅੰਮ੍ਰਿਤ ਤਸਕਰ ਲਈ, ਘਰ ਦੇ ਵਿੱਚ ਜਿਹੜਾ ਅੰਮ੍ਰਿਤ ਆ ਉਹਨੂੰ ਤਸਕਰ ਹੁੰਦੇ ਚੋਰ ਲਈ ਜਾਂਦੇ ਨੇ। ਪਰਮੇਸ਼ੁਰ ਦਾ ਚੁਰਾ ਲੈਣਾ ਇਹੋ ਹੈ ਜਿਹੜਾ ਉਹਨੂੰ ਜਾਣਨ ਨਹੀਂ ਦਿੰਦੇ, ਅੱਗੇ ਪਰਦਾ ਬਣ ਜਾਂਦੇ ਨੇ। ਉਹਨਾਂ ਕਾਮ ਕ੍ਰੋਧ ਆਦਿਕ ਚੋਰਾਂ ਦਾ ਨੰਨਾਕਾਰ ਨਿਰਾਦਰ ਕੋਈ ਵੀ ਨਹੀਂ ਕਰਦਾ, ਉਹਨਾਂ ਨੂੰ ਕੋਈ ਨਾਂਹ ਨਹੀਂ ਕਰਦਾ ਵੀ ਤੁਸੀਂ ਜਾਓ ਮੈਂ ਰੱਬ ਨੂੰ ਮਿਲਣਾ। ਰੱਖ ਆਪ ਵਡਿਆਈ ਦੇਈ, ਜਿਹਨੂੰ ਵਾਹਿਗੁਰੂ ਆਪ ਵਡਿਆਈ ਦੇਣੀ ਚਾਹੁੰਦਾ ਹੈ ਉਹਨੂੰ ਵਿਸ਼ਿਆਂ ਵਿਕਾਰਾਂ ਤੋਂ ਆਪ ਹੀ ਬਚਾ ਲੈਂਦਾ, ਆਪ ਬਚਾ ਲੈਂਦਾ ਅਤੇ ਆਪ ਹੀ ਉਹਨੂੰ ਵਡਿਆਈ ਦੇ ਦਿੰਦਾ। ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ। ਨੀਲ ਅਨੀਲ ਹੁੰਦਾ ਗਿਣਤੀ ਤੋਂ ਅਣਗਿਣਤ ਤ੍ਰਿਸ਼ਨਾ ਰੂਪੀ ਅਗਨੀ, ਜਿਹੜੀ ਲੱਗੀ ਹੋਈ ਕੰਤਾ ਕਰਨ ਰੂਪੀ ਜਗ੍ਹਾ ਦੇ ਵਿੱਚ, ਹਿਰਦੇ ਵਿੱਚ ਗਿਣਤੀ ਤੋਂ ਅਣਗਿਣਤ ਤ੍ਰਿਸ਼ਨਾ ਰੂਪੀ ਅਗਨੀ ਇੱਕ ਥਾਂ ਇਕੱਠੀ ਹੋਈ ਮੱਚ ਰਹੀ ਹੈ। ਜਿਸ ਵੇਲੇ ਗੁਰਾਂ ਨੇ ਬੂਝ ਬੁਝਾਈ, ਬੂਝ ਹੁੰਦੀ ਸਿੱਖਿਆ, ਸਿੱਖਿਆ ਬੁਝਾਈ ਸਮਝਾਈ ਤਾਂ ਉਹ ਜਲ ਜਿਹੜੀ ਜਲਨਤਾ ਸੀ ਅੰਦਰ ਉਹ ਬੁਝ ਗਈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ। ਗੁਰਾਂ ਨੇ ਜਿਹੜੀ ਸਿੱਖਿਆ ਸਮਝਾਈ ਹੈ ਇਹੀ ਜਲ ਹੈ, ਇਸ ਕਰਕੇ ਉਹ ਤ੍ਰਿਸ਼ਨਾ ਅਗਨੀ ਬੁਝ ਗਈ। ਗੁਰੂ ਸਾਹਿਬ ਨੇ ਸਿੱਖਿਆ ਦੇ ਦਿੱਤੀ, ਸਿੱਖਿਆ ਦੇ ਨਾਲ ਜਿਵੇਂ ਕਾਰੂ ਪਾਤਸ਼ਾਹ ਸੀ ਉਹਦੇ ਦਰਵਾਜ਼ੇ ਤੇ ਖੜ ਕੇ ਪਹਿਰੇਦਾਰਾਂ ਨੂੰ ਕਿਹਾ ਜਾਓ ਬਾਦਸ਼ਾਹ ਨੂੰ ਮਿਲਣਾ। ਗੁਰੂ ਨਾਨਕ ਸਾਹਿਬ ਨੇ ਅੰਦਰ ਜਾ ਕੇ ਕਹਿਣ ਲੱਗੇ ਕਿ ਫਕੀਰ ਫਕਰ ਆਇਆ ਮਿਲਣਾ, ਪੈਸਾ ਉਹਨੇ ਕੋਈ ਨਹੀਂ ਲੈਣਾ, ਸਿਰਫ ਗੱਲ ਕਰਨੀ। ਕਾਰੂ ਪਾਤਸ਼ਾਹ ਬੜਾ ਲਾਲਚੀ ਸੀ, ਕਹਿਣ ਲੱਗਿਆ ਠੀਕ ਹੈ ਜੇ ਨਹੀਂ ਪੈਸਾ ਲੈਣਾ ਫਿਰ ਮਿਲ ਲੈਂਦੇ ਹਾਂ। ਜਦੋਂ ਬਾਹਰ ਆਇਆ ਮਹਾਰਾਜ ਜਾਣ ਬੁੱਝ ਕੇ ਠੀਕਰੀਆਂ ਚੁਗਣ ਲੱਗ ਪਏ, ਸੋ ਠੀਕਰੀਆਂ ਜਿਹੀਆਂ ਚੁਗਦਿਆਂ ਹੋਇਆਂ ਆਇਆ, ਕਹਿਣ ਲੱਗਿਆ ਫਕੀਰ ਇਹ ਕੀ ਕਰਦਾ ਠੀਕਰੀਆਂ ਚੁਗਦਾ। ਮਹਾਰਾਜ ਕਹਿੰਦੇ ਇਹ ਮੈਂ ਪਰਲੋਕ ਨੂੰ ਨਾਲ ਲੈ ਕੇ ਜਾਣੀਆਂ ਨੇ। ਬਹੁਤ ਖਿੜਖਿੜਾ ਕੇ ਹੱਸਿਆ ਕਾਰੂ, ਕਹਿਣ ਲੱਗਿਆ ਫਕੀਰ ਫਕੀਰ ਬਣ ਕੇ ਨਹੀਂ ਅਕਲ ਆਈ ਤੈਨੂੰ ਵੀ ਠੀਕਰੀਆਂ ਇਹ ਪਰਲੋਕ ਨੂੰ ਤਾਂ ਸਰੀਰ ਵੀ ਨਹੀਂ ਜਾਂਦਾ ਨਾਲ, ਅਤੇ ਠੀਕਰੀਆਂ ਕਿਵੇਂ ਲੈ ਕੇ ਜਾਏਗਾ ਤੂੰ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਲੋਕਾਂ ਨੂੰ ਲੁੱਟ ਲੁੱਟ ਕੇ ਇਹ 45 ਗੰਜ 40 ਗੰਜ ਜੋੜੇ ਆ, ਤੂੰ ਫਿਰ ਕਿਉਂ ਲੁੱਟੀ ਜਾਂਦਾ ਲੋਕਾਂ ਨੂੰ, ਤੂੰ ਨਾਲ ਲੈ ਕੇ ਜਾਣੇ। ਬਸ ਇੰਨੇ 'ਚ ਗਿਆਨ ਹੋ ਗਿਆ, ਕਹਿੰਦੇ ਗੱਲ ਤਾਂ ਸਹੀ ਹੈ ਮਹਾਰਾਜ, ਦੁਨੀਆਂ ਨੂੰ ਕਿਉਂ ਤੰਗ ਕਰਦਾ, ਜਿੰਨੇ ਲੁੱਟੇ ਨੇ ਸਾਰੇ ਵਾਪਸ ਕਰਦੇ। ਸੋ ਸਤਿਗੁਰੂ ਦੀ ਸਿਰਫ ਇੱਕ ਸਿੱਖਿਆ ਜਿਹੜੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈਏ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਇੰਨੀ ਗੁਰਾਂ ਨੇ ਸਿੱਖਿਆ ਦੇ ਦਿੱਤੀ ਅਤੇ ਜਲ ਅੰਦਰੋਂ ਜਿਹੜੀ ਅਗਨੀ ਸੀ ਜਲਦੀ ਹੋਈ ਬੁਝ ਗਈ ਹੈ। ਮਨ ਦੇ ਲੀਆ ਰਹੱਸ ਗੁਣ ਗਾਈ, ਗੁਰੂ ਨੂੰ ਮਨ ਦੇ ਕੇ ਰਹੱਸ ਹੁੰਦਾ ਗੋਝ, ਗੁਪਤ ਗੁਣਾਂ ਦਾ ਗਾਇਨ ਕਰਨਾ ਪ੍ਰਾਪਤ ਕੀਤਾ ਤਾਂ ਮਨ ਰਹੱਸ ਹੁੰਦਾ ਆਨੰਦ ਦੇ ਸਹਿਤ ਹੋ ਗਿਆ। ਅਸਲ ਭਾਵ ਅਰਥ ਰਹੱਸ ਦਾ ਆਨੰਦ ਹੀ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਣ। ਫਿਰ ਇਸ ਤਰ੍ਹਾਂ ਦੀ ਦ੍ਰਿਸ਼ਟੀ ਹੋ ਗਈ, ਹੁਣ ਜਦੋਂ ਮਨ ਦੇ ਅੰਦਰ ਆਨੰਦ ਆ ਗਿਆ, ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮਹਿ ਆਖਾਂ ਕੈਸਾ। ਪਰਮੇਸ਼ਰ ਜਿਹਾ ਜਿਹਾ ਘਰ ਵਿੱਚ ਵਿਆਪਕ ਹੈ, ਉਹੋ ਜਿਹਾ ਬਾਹਰ ਫਿਰ ਜੰਗਲਾਂ ਵਿੱਚ ਵੀ ਦੇਖ ਪਿਆ। ਹੁਣ ਉਹਨੂੰ ਪ੍ਰਤੱਖ ਪਹਾੜ ਦੀ ਗੁਫਾ ਵਿੱਚ, ਸਰੀਰ ਰੂਪੀ ਗੁਫਾ ਵਿੱਚ, ਜਾਂ ਕਹਿ ਲਈਏ ਵੀ ਸਤਸੰਗਤ ਰੂਪ ਗੁਫਾ ਵਿੱਚ ਬੈਠ ਕੇ ਕੈਸਾ ਆਖਾਂ, ਕਿਹਾ ਜਿਹਾ ਆਖਣਾ ਕਰਾਂ, ਕਿਉਂਕਿ ਉਹ ਤਾਂ ਹੁਣ ਮੈਨੂੰ ਸਾਰੇ ਕਿਤੇ ਪ੍ਰਕਾਸ਼ ਰੂਪ ਹੋ ਕੇ ਹੀ ਦੇਖੀ ਜਾਂਦਾ, ਕੋਈ ਦੂਸਰਾ ਥਾਂ ਹੈ ਹੀ ਨਹੀਂ ਜਿੱਥੇ ਉਹ ਨਹੀਂ ਹੈ। ਹਰੇਕ ਜਗ੍ਹਾ ਇੱਕੋ ਹੀ ਰੂਪ ਹੈ, ਹਿਰਦੇ ਵਿੱਚ ਵੀ ਉਹੀ ਪ੍ਰਕਾਸ਼ ਹੈ, ਘਰ ਵਿੱਚ ਵੀ ਉਹੀ ਪ੍ਰਕਾਸ਼ ਹੈ, ਬਾਹਰ ਵੀ, ਜੰਗਲਾਂ ਵਿੱਚ ਵੀ, ਅਸਮਾਨ ਵਿੱਚ ਵੀ, ਧਰਤੀ ਦੇ ਥੱਲੇ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਪ੍ਰਕਾਸ਼ ਨਹੀਂ ਦਿਖਦਾ। ਸਾਰੇ ਥਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ। ਸਾਗਰ ਡੂਗਰ ਨਿਰਭਉ, ਐਸਾ ਨਿਰਭਉ ਪਰਮੇਸ਼ੁਰ ਐਸਾ ਕਿ ਸਾਗਰ ਸਮੁੰਦਰਾਂ ਵਿੱਚ ਅਤੇ ਡੂੰਗਰ ਹੁੰਦਾ ਪਰਬਤਾਂ ਪਹਾੜਾਂ ਵਿੱਚ ਵੀ ਪੂਰਨ ਹੈ। ਸਮੁੰਦਰ ਵਾਂਗੂ ਗੰਭੀਰ ਹੈ ਅਤੇ ਡੂੰਗਰ ਪਰਬਤ ਵਾਂਗੂ ਅਚਲ ਹੈ ਉਹ ਪਰਮਾਤਮਾ। ਮੂਹੇ ਕਹੋ ਕਹੋ ਮਾਰੇ ਕੌਣ, ਨਿਡਰੇ ਕਹੋ ਕੈਸਾ ਡਰ ਕਵਨ। ਹੁਣ ਮਰੇ ਹੋਏ ਨੂੰ ਕੌਣ ਮਾਰ ਸਕਦਾ ਫੇਰ ਦੁਬਾਰਾ? ਇਉਂ ਜਿਹੜੇ ਜੀਵਤ ਭਾਵ ਤੋਂ ਮਰਿਆ ਉਹਨੂੰ ਕੋਈ ਕੈਸੇ ਮਾਰ ਸਕਦਾ ਹੈ? ਵਿਕਾਰ, ਮਾਇਆ, ਕਲਯੁਗ, ਜੀਵਤ ਭਾਵ ਤੋਂ ਇੱਕ ਵਾਰ ਮਰ ਗਿਆ ਸੋ ਮਰ ਗਿਆ। ਜੋ ਪਰਮੇਸ਼ੁਰ ਦੇ ਡਰ ਨੂੰ ਧਾਰ ਕੇ ਜਮਾਂ ਦੇ ਡਰ ਤੋਂ ਰਹਿਤ ਹੋਇਆ ਹੈ ਉਹਨੂੰ ਕਿਹਾ ਡਰ? ਉਹਨੂੰ ਕੋਈ ਡਰ ਦੇਣ ਵਾਲਾ ਕੌਣ ਹੈ? ਹੁਣ ਸ਼ਬਦ ਪਛਾਨੈ ਤੀਨੇ ਭੌਣ, ਉਹਨੇ ਗੁਰਾਂ ਦੇ ਉਪਦੇਸ਼ ਕਰਕੇ ਤਿੰਨੇ ਭਵਨ ਮਿਥਿਆ ਰੂਪ ਕਰਕੇ ਜਾਣ ਲਏ ਨੇ ਅਤੇ ਬ੍ਰਹਮ ਰੂਪ ਕਰਕੇ ਪਛਾਣ ਲਏ ਨੇ। ਇਹ ਸਾਰਾ ਕੁਝ ਜਿੰਨਾ ਨਜ਼ਰ ਆਉਂਦਾ ਉਹਨੂੰ ਮਿਥਿਆ ਹੀ ਲੱਗਦਾ, ਇਹ ਸਾਰਾ ਕੁਝ ਦੇਖਣ ਮਾਤਰ ਭਰਮ ਮਾਤਰ ਹੀ ਹੈ। ਬਾਅਦ ਵਿੱਚ ਉਹਨੂੰ ਨਿਸ਼ਚਾ ਹੋ ਜਾਂਦਾ ਕਿ ਪਰਮਾਤਮਾ ਸਰਵ ਵਿਆਪਕ ਹੈ। ਜਦੋਂ ਉਹੋ ਜਿਹੀ ਅਵਸਥਾ ਬਣ ਜਾਂਦੀ ਹੈ, ਅੱਖਾਂ ਖੁੱਲ੍ਹ ਜਾਂਦੀਆਂ ਨੇ, ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਤਾਂ ਫਿਰ ਇਹ ਸ੍ਰਿਸ਼ਟੀ ਜਿਹੜੀ ਨਜ਼ਰ ਆਉਂਦੀ ਹੈ ਮਿਟੀ ਜਾਂਦੀ, ਪ੍ਰਕਾਸ਼ ਹੀ ਦਿਖਦਾ ਬਸ, ਹੋਰ ਦੂਜਾ ਕੋਈ ਫਿਰ ਉੱਥੇ ਨਜ਼ਰ ਨਹੀਂ ਆਉਂਦਾ, ਤਾਂ ਪ੍ਰਕਾਸ਼ ਹੀ ਪ੍ਰਕਾਸ਼ ਚਾਰੇ ਪਾਸੇ ਨਜ਼ਰ ਆਉਂਦਾ। ਜਿਨ ਕਹਿਆ ਤਿਨ ਕਹਿਣ ਵਿਖਾਨਿਆਂ, ਜਿਨ ਬੂਝਿਆ ਤਿਨ ਸਹਿਜ ਪਛਾਨਿਆਂ। ਗੁਰੂ ਉਪਦੇਸ਼ ਤੋਂ ਬਿਨਾਂ ਜਿਹਨੇ ਨਾਮ ਨੂੰ ਕਿਹਾ ਉਹਨੇ ਕੇਵਲ ਕਹਿਣੇ ਮਾਤਰ ਹੀ ਵਿਖਾਨਿਆਂ ਕਥਨ ਕੀਤਾ। ਗੁਰੂ ਦਾ ਉਪਦੇਸ਼ ਪਹਿਲਾਂ ਲੈ ਕੇ ਕਹਿੰਦੇ ਬਾਅਦ ਵਿੱਚ ਨਾਮ ਜਪਣਾ ਚਾਹੀਦਾ। ਪਹਿਲਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਨਾਮ ਦਾ ਪਤਾ ਨਹੀਂ ਹੁੰਦਾ, ਇਸ ਕਰਕੇ ਫਿਰ ਉਹ ਨਾਮ ਦੀ ਨਿੰਦਾ ਕਰਨ ਲੱਗ ਜਾਂਦਾ। ਪਹਿਲਾਂ ਬਹਿ ਕੇ ਕਥਾ ਸੁਣੋ, ਫਿਰ ਕੀਰਤਨ ਸੁਣੋ, ਫਿਰ ਨਾਮ ਜਪੋ, ਬਾਣੀ ਪੜ੍ਹੋ, ਫਿਰ ਜਾ ਕੇ ਬੰਦੇ ਨੂੰ ਗਿਆਨ ਹੁੰਦਾ ਅੰਦਰਲਾ। ਸੋ ਜਿਹਨੇ ਕਿਹਾ ਕਿ ਮੇਰਾ ਹੰਕਾਰ ਦੂਰ ਹੋ ਗਿਆ ਉਹਨੇ ਕਹਿਣੇ ਮਾਤਰ ਹੀ ਕਥਨ ਕੀਤਾ। ਜਿਹਨੇ ਗੁਰ ਉਪਦੇਸ਼ ਨੂੰ ਸਮਝਿਆ ਬੁੱਝਿਆ ਉਹਨੇ ਗਿਆਨ ਨੂੰ ਪਛਾਣਿਆ। ਦੇਖ ਵਿਚਾਰ ਮੇਰਾ ਮਨ ਮੰਨਿਆ, ਜਦ ਮੈਂ ਵਿਚਾਰ ਕੇ ਦੇਖਿਆ ਤਦ ਮੇਰਾ ਜਿਹੜਾ ਮਨ ਸੀ ਉਹਦੇ ਨਾਲ ਮੰਨਿਆ ਗਿਆ। ਜਿਸ ਵੇਲੇ ਗੁਰਾਂ ਦੇ ਮੰਤਰ ਉੱਤੇ ਮੇਰਾ ਮਨ ਮੰਨ ਗਿਆ ਤਾਂ ਸੱਤ ਅਸੱਤ ਦਾ ਵਿਚਾਰ ਕਰਕੇ ਪਰਮੇਸ਼ਰ ਨੂੰ ਵੇਖ ਲਿਆ। ਕੀਰਤ ਸੂਰਤ ਮੁਕਤ ਇੱਕ ਨਾਈ, ਤਹੀਂ ਨਿਰੰਜਨ ਰਹਿਆ ਸਮਾਈ। ਇੱਕ ਨਾਮ ਦੇ ਜਪਣ ਕਰਕੇ ਕੀਰਤੀ ਅਤੇ ਸੂਰਤ ਹੁੰਦੀ ਸੁੰਦਰਤਾ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ। ਇੱਕ ਨਾਮ ਜਪਣ ਕਰਕੇ ਤਿੰਨ ਚੀਜ਼ਾਂ ਮਿਲਦੀਆਂ ਦੁਨੀਆਂ ਅੰਦਰ, ਕੀਰਤੀ ਜਸ ਅਤੇ ਸੂਰਤ ਸੁੰਦਰਤਾ ਅਤੇ ਮੁਕਤੀ ਦੀ ਪ੍ਰਾਪਤੀ। ਜਿਸ ਅੰਤਕਰਨ ਵਿੱਚ ਨਾਮ ਹੈ ਉਸੇ ਅੰਤਕਰਨ ਵਿੱਚ ਨਿਰੰਜਨ ਪਰਮਾਤਮਾ ਵੀ ਸਮਾ ਰਿਹਾ, ਪ੍ਰਕਾਸ਼ ਰੂਪ ਹੋ ਕੇ ਅਸਲ ਰੂਪ ਹੈ ਜਿਹੜਾ ਉਹਦਾ। ਨਿਜ ਘਰ ਵਿਆਪ ਰਹਿਆ ਨਿਜ ਠਾਈ, ਨਿਜ ਠਾਈ ਹੁੰਦਾ ਪਰਮਾਤਮਾ ਆਪਣੇ ਅੰਤਕਰਨ ਜਾਂ ਸਤਸੰਗਤ ਸਰੂਪ ਘਰ ਵਿੱਚ ਵਿਆਪ ਰਿਹਾ। ਸਾਰੀਆਂ ਜਗ੍ਹਾ ਦੇ ਉੱਤੇ ਵਿਆਪਕ ਹੋਣ ਕਰਕੇ ਪਰਮੇਸ਼ਰ ਦਾ ਨਾਮ ਹੀ ਨਿਜ ਠਾਈ ਹੈ। ਉਸਤਤ ਕਰਹਿ ਕੇਤੇ ਮਨ ਪ੍ਰੀਤ, ਤਨ ਮਨ ਸੂਚੈ ਸਾਚ ਸੁਚੀਤ। ਉਹਦੀ ਉਸਤਤ ਨੂੰ ਕਿੰਨੇ ਹੀ ਮੁਨੀ ਪ੍ਰੀਤੀ ਨੂੰ ਧਾਰ ਕੇ ਕਰਦੇ ਨੇ, ਜਿਸ ਦੇ ਸੁਚੀਤ ਸ੍ਰੇਸ਼ਟ ਚਿੱਤ ਵਿੱਚ ਨਾਮ ਹੈ, ਉਹਦੇ ਤਨ ਮਨ ਤੋਂ ਆਦਿ ਲੈ ਕੇ ਸਾਰੇ ਇੰਦਰੀਏ ਸੁੱਚੈ ਤੋਂ ਪਾਪ ਪਵਿੱਤਰ ਹੋਏ ਨੇ। 222 ਅੰਕ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਨਾਨਕ ਹਰ ਭਜ ਨੀਤਾ ਨੀਤ। ਸਤਿਗੁਰੂ ਕਥਨ ਕਰਦੇ ਭਾਈ ਤੂੰ ਨਿਤਾ ਪ੍ਰਤੀ ਹਰੀ ਨਾਮ ਨੂੰ ਭਜਣਾ ਕਰ, ਰੋਜ਼ ਭਜਨ ਕਰਿਆ ਕਰ ਉਹਦਾ। ਗੌੜੀ ਗੁਆਰੇਰੀ ਮਹੱਲਾ ਪਹਿਲਾ, ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾਂ ਦੁਰਮਤ ਦੋਏ। ਸੋ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਜੀਵ ਦਾ ਮੋਖ ਰੂਪੀ ਕਾਰਜ ਸਿੱਧ ਕਿਉਂ ਨਹੀਂ ਹੁੰਦਾ, ਇਹਨੂੰ ਮੁਕਤੀ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਾ ਇਸ ਦਾ ਮਨ ਜੀਵਤ ਭਾਵ ਤੋਂ ਮਰਦਾ, ਨਾ ਹੀ ਮੋਖ ਰੂਪੀ ਕਾਰਜ ਸਿੱਧ ਹੁੰਦਾ। ਇਸ ਦੁਰਮਤ ਖੋਟੀ ਮਤ ਵਾਲੇ ਦਾ ਮਨ ਜਿਹੜਾ ਕਾਮ ਆਦਿਕ ਦੂਤਾਂ ਦੇ ਵਸੀਕਾਰ ਹੋਣ ਕਰਕੇ ਇਹਨੂੰ ਦੋਏ ਤੋਂ ਭਾਵ ਦੋ ਜਿਹੜੇ ਹੁੰਦੇ ਨੇ, ਜਨਮ ਮਰਨ ਰਾਗ ਦਵੈਸ਼ ਹਰਖ ਸੋਗ ਹੋ ਹੀ ਰਹੇ ਨੇ। ਮਨ ਮਨ ਹੈ, ਗੁਰ ਤੇ ਇੱਕ ਹੋਏ, ਗੁਰਾਂ ਦੇ ਦੱਸੇ ਹੋਏ ਮਨ ਮੰਤਰ ਉੱਪਰ ਮਨ ਮੰਨਿਆ ਜਾਵੇ ਤਾਂ ਇੱਕ ਪਰਮੇਸ਼ਰ ਦਾ ਸਰੂਪ ਹੁੰਦਾ, ਫਿਰ ਉਹਦਾ ਇੱਕ ਰੂਪ ਬਣ ਜਾਂਦਾ। ਨਿਰਗੁਣ ਰਾਮ ਗੁਣ ਹੈ ਬਸ ਹੋਏ, ਆਪ ਨਿਵਾਰ ਵਿਚਾਰੇ ਸੋਏ ਰਹਾਉ। ਕਹਿੰਦੇ ਹੇ ਨਿਰਗੁਣ ਜੀਵ, ਉਹ ਰਾਮ ਸ਼ੁਭ ਗੁਣਾ ਕਰਕੇ ਵਸੀਕਾਰ ਹੁੰਦਾ। ਜੋ ਪੁਰਸ਼ ਆਪਾ ਪਾ ਹੰਕਾਰ ਨੂੰ ਨਿਵਿਰਤ ਕਰਦਾ ਹੈ, ਉਹੀ ਜੀਵ ਉਸ ਰਾਮ ਦਾ ਵਿਚਾਰ ਕਰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਮਨ ਭੁੱਲੋ ਬਹੁ ਚਿਤੈ ਵਿਕਾਰ, ਮਨ ਭੁੱਲੋ ਸਿਰ ਆਵੈ ਭਾਰ। ਇਹ ਭੁੱਲਾ ਹੋਇਆ ਮਨ ਬਹੁਤ ਤਰ੍ਹਾਂ ਦੇ ਵਿਕਾਰਾਂ ਨੂੰ ਚਿਤਵਦਾ, ਮਨ ਦੇ ਭੁੱਲਣ ਕਰਕੇ ਇਹਦੇ ਸਿਰ ਉੱਤੇ ਪਾਪਾਂ ਦਾ ਭਾਰ ਆਉਂਦਾ। ਇਹ ਭੁੱਲਿਆ ਹੋਇਆ ਮਨ ਸਿਰ ਭਾਰ, ਸਿਰ ਪਰਨੇ ਭਾਵ ਪੁੱਠਾ ਮਾਤਾ ਦੇ, ਮਾਤਾ ਦੇ ਉਦਰ ਵਿੱਚ ਆਉਂਦਾ। ਮਨ ਮਨ ਹੈ ਹਰ ਏਕ ਅੰਕਾਰ, ਇੱਕ ਓਂਕਾਰ ਹਰੀ ਨੂੰ ਮਨ ਵਿੱਚ ਮਨ ਹੈ, ਮੰਨਣ ਕਰੇ ਤਾਂ ਸੰਸਾਰ ਤੋਂ ਤਰ ਜਾਂਦਾ ਜੀਵ। ਗੁਰਾਂ ਦੇ ਮਨ ਮੰਤਰ ਨੂੰ ਮੰਨੇ ਤਾਂ ਏਕ ਅੰਕਾਰ ਹਰੀ ਦੀ ਪ੍ਰਾਪਤੀ ਹੁੰਦੀ। ਮਨ ਭੁੱਲੋ ਮਾਇਆ ਕਰ ਜਾਏ, ਕਾਮ ਬਰੂਧੋ ਰਹਿ ਨਾ ਠਾਏ। ਭੁੱਲਾ ਹੋਇਆ ਮਨ ਮਾਇਆ ਦੇ ਘਰ ਸੰਸਾਰ ਵੱਲ, ਚੰਚਲਤਾ ਵੱਲ ਜਾਂਦਾ, ਕਾਮ ਚੇਸ਼ਟਾ ਵੱਲ ਜਾਂਦਾ, ਕਾਮਨਾ ਵਿੱਚ ਬਰੂਧੋ ਰੁਕਿਆ ਫਸਿਆ ਹੀ ਹੋਇਆ, ਇੱਕ ਥਾਂ ਤੇ ਸਥਿਤ ਨਹੀਂ ਰਹਿੰਦਾ, ਸਰੂਪ ਥਾਂ ਦੇ ਉੱਤੇ ਟਿਕਿਆ ਨਹੀਂ ਰਹਿੰਦਾ। ਹਰ ਭਜ ਪ੍ਰਾਣੀ ਰਸਨ ਰਸਾਏ, ਇਹ ਪ੍ਰਾਣੀ ਕਹਿੰਦੇ ਰਸਨ ਆਦਿਕ ਇੰਦਰੀਆਂ ਨੂੰ ਰਸਾ ਕੇ ਤੂੰ ਹਰੀ ਦਾ ਭਜਨ ਕਰਿਆ ਕਰ। ਗੈ ਵਰ ਹੈ ਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚੱਲ ਹਾਰੀ। ਗੈ ਵਰ ਹੁੰਦੇ ਸ੍ਰੇਸ਼ਠ ਹਾਥੀ, ਹੈ ਵਰ ਹੁੰਦੇ ਸ੍ਰੇਸ਼ਠ ਘੋੜੇ। ਕੰਚਨ ਤੋਂ ਭਾਵ ਸੋਨਾ, ਸੁਤ ਪੁੱਤਰ, ਨਾਰੀ ਤੋਂ ਭਾਵ ਇਸਤਰੀ ਆਦਿਕਾਂ ਦੀ ਬਹੁਤੀ ਚਿੰਤਾ ਕਰਕੇ ਮਨੁੱਖਾ ਦੇਹ ਰੂਪੀ ਪਿੜ ਜਿਹੜੀ ਬਾਜੀ ਨੂੰ ਹਾਰ ਕੇ ਚੱਲਦਾ। ਜੂਏ ਖੇਲਣ ਕਾਚੀ ਸਾਰੀ, ਸੰਸਾਰ ਰੂਪ ਜੂਏ ਵਿੱਚ ਵਿਸ਼ਿਆਂ ਰੂਪ ਖੇਡਣ ਖੇਡ ਖੇਡਣ ਕਰਕੇ ਜੀਵ ਰੂਪੀ ਸਾਰੀ ਨਰਦ ਕੱਚੀ ਹੋ ਰਹੀ ਹੈ। ਸੰਪੋ ਸੰਚੀ ਭਏ ਵਿਕਾਰ, ਹਰਖ ਸੋਗ ਉੱਭੇ ਦਰਬਾਰ। ਦਿਲ ਵਿੱਚ ਵਿਕਾਰਾਂ ਦੇ ਹੋਣ ਕਰਕੇ ਸੰਪਦਾ ਨੂੰ ਇਕੱਠੀ ਕਰਦਾ, ਜਿੰਨੀ ਸੰਪਦਾ ਬਹੁਤੀ ਇਕੱਠੀ ਕਰਦਾ ਕੀਤੀ ਆ, ਉਤਨੇ ਹੀ ਬਹੁਤੇ ਵਿਕਾਰ ਪੈਦਾ ਹੁੰਦੇ ਨੇ। ਅਤੇ ਇਸ ਜੀਵ ਦੇ ਦਰਬਾਰ ਅੰਦਰ ਵਾਰ ਅੰਦਰ ਬਾਹਰ ਨੇਤੀ ਹਰਖ ਤੇ ਸੋਗ ਉਬੇ ਤੋਂ ਭਾਵ ਖੜੇ ਰਹਿੰਦੇ ਨੇ। ਸੁੱਖ ਸਹਿਜੇ ਜਪ ਹਿਰਦੈ ਮੁਰਾਰ, ਹਿਰਦੇ ਵਿੱਚ ਮੁਰਾਰੀ ਦੇ ਜਪਣ ਕਰਕੇ ਸਹਿਜੇ ਸੁੱਖ ਅਚੁੱਤ ਸੁੱਖ ਦੀ ਪ੍ਰਾਪਤੀ ਹੁੰਦੀ। ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ। ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ। ਗੁਰਮੁਖ ਜਿਹੜੇ ਬੰਦੇ ਹੁੰਦੇ ਨੇ ਉਹ ਗੁਰਾਂ ਨਾਲ ਮਿਲ ਕੇ ਉਹਨਾਂ ਦੇ ਉਪਦੇਸ਼ ਦੁਆਰਾ ਸ਼ੁਭ ਗੁਣਾਂ ਨੂੰ ਇਕੱਠਾ ਕਰਕੇ ਔਗੁਣਾਂ ਨੂੰ ਸਾੜ ਦਿੰਦੇ ਨੇ। ਅਤੇ ਫਿਰ ਗੁਰਮੁਖ ਨਾਮ ਪਦਾਰਥ ਪਾਏ, ਫਿਰ ਜਿਹੜੇ ਨੇ ਗੁਰਮੁਖ ਪੁਰਸ਼ ਗੁਰਾਂ ਦੁਆਰਾ ਨਾਮ ਪਦਾਰਥ ਨੂੰ ਪ੍ਰਾਪਤ ਕਰਦੇ ਨੇ। ਬਿਨ ਨਾਵੈ ਸਭ ਦੁੱਖ ਨਿਵਾਸ, ਮਨਮੁਖ ਮੂੜ ਮਾਇਆ ਚਿੱਤਵਾਸ। ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਸਾਰਿਆਂ ਦੁੱਖਾਂ ਵਿੱਚ ਜੀਵ ਦਾ ਨਿਵਾਸ ਹੁੰਦਾ। ਮਨਮੁਖ ਮੂਰਖ ਦਾ ਚਿੱਤ ਮਾਇਆ ਵਿੱਚ ਵਸ ਰਿਹਾ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ, ਧੁਰੋਂ ਸ਼ੁਭ ਕਰਮਾਂ ਦੇ ਲਿਖੇ ਅਨੁਸਾਰ ਗੁਰਮੁਖਾਂ ਨੂੰ ਸਰੂਪ ਦਾ ਗਿਆਨ ਹੁੰਦਾ। ਮਨ ਚੰਚਲ ਧਾਵਤ ਫੁਨ ਧਾਵੈ, ਸਾਚੇ ਸੂਚੇ ਮੈਲ ਨਾ ਭਾਵੈ। ਇਹ ਚੰਚਲ ਮਨ ਧਾਵਤ ਹੁੰਦਾ ਧਾ ਜਾਣ ਵਾਲਾ, ਭਾਵ ਨਾਸ ਹੋ ਜਾਣ ਵਾਲੇ ਪਦਾਰਥਾਂ ਵੱਲ ਮੁੜ ਮੁੜ ਕੇ ਉੱਧਰ ਨੂੰ ਦੌੜਦਾ ਰਹਿੰਦਾ। ਪਰ ਜੋ ਸੱਚ ਨਾਮ ਨੂੰ ਜਪ ਕੇ ਪਵਿੱਤਰ ਹੋਏ ਨੇ ਉਹਨਾਂ ਨੂੰ ਮਾਇਆ ਰੂਪੀ ਜਾਂ ਰਾਗ ਦਵੈਸ਼ ਰੂਪੀ ਮੈਲ ਨਹੀਂ ਪਾਉਂਦੀ। ਨਾਨਕ ਗੁਰਮੁਖ ਹਰ ਗੁਣ ਗਾਵੈ। ਮਹਾਰਾਜ ਕਥਨ ਕਰਦੇ ਨੇ, ਗੁਰਮੁਖ ਜਨ ਗੁਰਾਂ ਦੁਆਰੇ ਹਰੀ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਨੇ। ਉਹ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਹਰੀ ਦੇ ਗੁਣ ਗਾਇਨ ਹੀ ਕਰੀ ਜਾਂਦੇ ਨੇ। ਵਾਹਿਗੁਰੂ 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 ਵਾਹਿਗੁਰੂ।